संसार जिन पैज रखी सारे संसार नानक बोले गुरु नानक बोले
गुरु नानक बोले गुरु नानक बोले
गुरु नानक बोले प्रभु अमृत नाम रस दीनो महारस दीनो प्रभ अमृत नाम महारस दीनो प्रभ अमृत नाम महारस दीनो नानक बोले गुरु नानक बोले आप नारायण निरंकार संसार विच आए ते फिर जिथे भी कुछ बोलिया वो दरगाह ही बोलिया जे मुला पास पढ़न लई गए ता मुला नू आख्या भई अलफ ता रोज लिख दे पर इसकी कदे आवाज भी सुनी है आवाज सुन मुला ने जदों ये अखर कन नाल लाए ता आवाज आई अलफ अल्लाह नू याद कर गफलत मनो हटाए चरना ते डिग पिया हर दयाल पंडित ने जदों दर्शन कीते गुरु नानक दे चरण चुम ले हथ चुम ले आख्या सी कालू तेरे घर आप हर जी आए निरंकार आए ते जदों खरा सौदा कीता साधा नू वीर पीए खवाए पिता दियां चपेड़ां खादियां पर मुख तो बोले ने राय जी नू पता लगा राय जी ने कालू नू कहा जितनी तेरी दौलत खराब होंदी है उदों दुगनी मेरे कोल लै जाया कर पर नानक नू कुछ ना आख्या कर राय जी ने आप थले बैठ के गुरु नानक नू अपने पलंग ते बिठा के ते होइयां भुलां दी माफी मंगी सी महाराज जिस नगरी दा मैं राजा हाँ उत्थे रब दे मूँह ते कोई चपेड़ा मारे तां ओ नगरी कितनी अभाग होवे इस अवग्या दी मैं माफी मंगदा आप कोल कृपा करो मैं माफ कर दे ते गुरु नानक पातशाह ने गलवकड़ी पा लई सी राय नू आख्या राय तोहे सहब चित आवे तेरा जन्म मरण मुक जावे ब्यंत बख्शी शांति दी हुण राय ने सोचिया भई गुरु नानक नू हुण तलवंडी नहीं रखना क्योंकि बड़ा निरादर होंदा है हुण इस नू किते बाहर भेज दईए भैया जराम जी जीजा जी आयो सन बीबी नानकी जी दे पति उना नाल विचार होई इन्हों नू ले जाओ किसे काम ला दियो जयराम जी ने कहा राय जी जो आपदा वचन है सिर मथे है तां जयराम जी लै गए सुल्तानपुर जाके मोदी खाना लै दिता अपनी जिम्मेवारी लई हर तरह ते नानक जी नू पुछया क्यों जी मोदी खाना चला लोगे बाबे ने आख्या जी चला लवांगा जीजा जी जिवें तुसी कहोगे उवें कर लवांगा अगले दिन फैसला हो गया मोदी खाने दी चाबी मिल गई जिस वेले आन के बुआ खोलिया अंदर सारे पदार्थ पए सन बह गए गद्दी ते लैन वालियां दी भीड़ लग गई पारदर्शी सन जेड़े महापुरख ਉਹਨਾਂ ਨੇ ਤਾਂ ਤੱਕ ਲਿਆ ਬਈ ਆਪ ਨਿਰੰਕਾਰ ਅੱਜ ਬੈਠਾ ਦਾਤਾਂ ਵੰਡਣ ਦੇਖ ਰਹੇ ਸਨ। ਕਿਉਂਕਿ ਜਿਸ ਦਿਨ ਬਾਬੇ ਨਾਨਕ ਨੇ ਸੁਲਤਾਨਪੁਰੇ ਹੱਟ ਪਾਈ, ਜਿਸ ਦਿਨ ਬਾਬੇ ਨਾਨਕ ਨੇ ਸੁਲਤਾਨਪੁਰੇ ਹੱਟ ਪਾਈ, ਦੇਵਤਿਆਂ ਦੀ ਸੈਨਾ ਅਰਸ਼ੋਂ ਭੱਜ ਭੱਜ ਵੇਖਣ ਆਈ। ਇਉਂ ਤਾਂ ਦੇਵਤੇ ਤੱਕ ਰਹੇ ਸਨ ਕਿ ਇੱਕ ਅਨੋਖਾ ਮੋਦੀ ਬੈਠਾ ਹੈ, ਗਾਹਕਾਂ ਦੀ ਭੀੜ ਲੱਗੀ ਹੋਈ ਹੈ ਔਰ ਲੈਣ ਵਾਲਿਆਂ ਦੀ ਲਾਈਨ ਲੱਗ ਗਈ ਕਿ ਬਾਬਾ ਜਿਸ ਨੂੰ ਦੇਦਾ ਪੈਸੇ ਨਹੀਂ ਲੈਂਦਾ, ਜਿਤਨਾ ਕਿਸੇ ਨੂੰ ਲੋੜ ਹੈ, ਜਿਤਨੇ ਤੱਕ ਕੋਈ ਬਸ ਨਹੀਂ ਕਹਿੰਦਾ ਤਾਂ ਪਾਈ ਜਾਂਦੇ ਹਨ ਪਦਾਰਥ ਦੀ ਚੋਲੀ ਵਿੱਚ। ਜੇ ਕੋਈ ਪੈਸੇ ਦਿੰਦਾ ਤਾਂ ਉਹ ਕਹਿੰਦਾ ਪੈਸੇ ਵੀ ਲੈ ਜਾ, ਆਟਾ ਵੀ ਲੈ ਜਾ, ਹੋਰ ਦਾਲ ਘਿਓ ਪਿਆ ਜੇ ਲੋੜ ਹੈ ਤਾਂ ਲੈ ਜਾ। ਇਹ ਗੱਲ ਫੈਲਦੀ ਫੈਲਦੀ ਜਾ ਰਾਮ ਜੀ ਨੂੰ ਵੀ ਪਤਾ ਲੱਗੀ ਬਈ ਇਹ ਤਾਂ ਲੁਟਾਈ ਜਾਂਦੇ ਹਨ, ਕੁਝ ਲੈਂਦੇ ਹਨ ਨਹੀਂ ਤੇ ਦੇਈ ਜਾਂਦੇ ਹਨ, ਇਸ ਤਰ੍ਹਾਂ ਤਾਂ ਮੋਦੀ ਖਾਨਾ ਖਾਲੀ ਹੋ ਜਾਏਗਾ ਤੇ ਇਹਦਾ ਘਾਟਾ ਕੌਣ ਪੂਰਾ ਕਰੇਗਾ। ਅੱਜ ਬੜੇ ਉਦਾਸ ਸਨ ਭਈਆ ਜੀ ਰਾਮ ਜੀ ਘਰ ਆਏ, ਬੇਬੇ ਨਾਨਕੀ ਜੀ ਨੇ ਪੁੱਛਿਆ ਕੀ ਗੱਲ ਇਤਨੇ ਉਦਾਸ ਹੋ? ਨਾਨਕੀ ਤੇਰੇ ਵੀਰ ਨੂੰ ਲਿਆਂਦਾ ਤਾਂ ਸੀ ਭਈ ਕੋਈ ਕੰਮ ਲਾਵਾਂਗੇ, ਕੰਮ ਲਾਇਆ ਵੀ ਸੀ ਪਰ ਉਸਨੇ ਚੰਗਾ ਨਹੀਂ ਕੀਤਾ, ਬਹੁਤ ਘਾਟਾ ਪਵੇਗਾ। ਜਿਹਦੀ ਗਿਣਤੀ ਹੋਈ ਤਾਂ ਇਹ ਘਾਟਾ ਸੈਂਕੜਿਆਂ ਦਾ ਨਹੀਂ ਹਜ਼ਾਰਾਂ ਦਾ, ਕੌਣ ਪੂਰਾ ਕਰੇ? ਬੇਬੇ ਜੀ ਕਹਿਣ ਲੱਗੇ ਘਾਟਾ ਗੁਰੂ ਨਾਨਕ ਦੀ ਹੱਟੀ ਤੇ ਘਾਟਾ ਪਵੇਗਾ, ਕਦੇ ਨਹੀਂ ਪੈ ਸਕਦਾ। ਖਾਵੇਂ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਤੋ ਜਾਏ। ਜਿਹੜੇ ਪ੍ਰਭੂ ਦੇ ਨਾਮ ਤੇ ਲੁਟਾ ਦਿੰਦੇ ਹਨ ਉਹਨਾਂ ਹੱਟੀਆਂ ਨੂੰ ਕਦੇ ਘਾਟਾ ਪਵੇਗਾ? ਤੁਸੀਂ ਬਿਲਕੁਲ ਚਿੰਤਾ ਨਾ ਕਰੋ, ਰੱਬ ਰੂਪ ਮੇਰੋ ਪਾਈ ਹੈ, ਉਹ ਜੋ ਕੁਝ ਕਰ ਰਿਹਾ ਪਰਮੇਸ਼ਰ ਦੇ ਨਮਿਤ ਕਰ ਰਿਹਾ। ਚੁਗਲ ਖੋਰਾਂ ਨੇ ਜਾ ਕੇ ਨਵਾਬ ਨੂੰ ਜਾ ਦੱਸਿਆ ਤੇਰਾ ਮੋਦੀ ਖਾਨਾ ਲੁੱਟਿਆ ਗਿਆ, ਕੁਛ ਨਹੀਂ ਰਿਹਾ ਤੇਰੇ ਮੋਦੀ ਖਾਨੇ, ਜੋ ਕੋਈ ਆਉਂਦਾ ਲੁਟਾਈ ਆਉਂਦਾ, ਮੁਫਤ ਪੈਸੇ ਲੈਂਦਾ ਨਹੀਂ ਤੇ ਸੌਦਾ ਜਿਤਨਾ ਕੋਈ ਮੰਗਦਾ ਦੇਈ ਆਉਂਦਾ। ਨਵਾਬ ਨੇ ਜੈਰਾਮ ਨੂੰ ਸੱਦਿਆ, ਭਾਈ ਉਹ ਹਿਸਾਬ ਕਰਨਾ। ਹਿਸਾਬ ਕਰਨ ਲਈ ਜਦੋਂ ਗਏ ਤੇ ਜਿਉਂ ਹਿਸਾਬ ਕਰਨ ਲੱਗੇ ਤਾਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ 735 ਰੁਪਏ ਵਾਧਾ ਹੋਇਆ। ਜਾਂ ਕਾ ਕਿਹਾ ਦਰਗਹਿ ਚੱਲੇ, ਸੋ ਕਿਸ਼ਕੋ ਨਗਰ ਲਿਆ ਆਵੇ ਤਲੇ। ਜਿਨ੍ਹਾਂ ਦਾ ਜਿਹੜੇ ਆਪ ਦਰਗਾਹ ਦੇ ਮਾਲਕ ਹੋਣ ਉਹਨਾਂ ਨੂੰ ਕਦੇ ਘਾਟਾ ਪੈ ਸਕਦਾ? ਗੁਰੂ ਨਾਨਕ ਬੋਲੇ ਦਰਗਹਿ ਪਰਵਾਨ, ਗੁਰੂ ਨਾਨਕ ਦਾ ਬੋਲਿਆ ਹੋਇਆ ਤਾਂ ਖੰਡਾਂ ਬ੍ਰਹਿਮੰਡਾਂ ਦੇ ਜੀਵਾਂ ਨੂੰ ਰੋਜ਼ੀ ਮਿਲਦੀ ਹੈ, ਜੀਵਨ ਮਿਲਦਾ, ਕਿਉਂਕਿ ਗੁਰੂ ਨਾਨਕ ਬੋਲਿਆ। ਗੁਰੂ ਨਾਨਕ ਬੋਲਿਆ ਸੀ ਜਦੋਂ ਹਰਿਦੁਆਰ ਅਭੋਲ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ, ਕਹਿਣ ਲੱਗੇ ਭਾਈ ਇਤਨੀ ਦੂਰ ਉਹਨੂੰ ਪਹੁੰਚ ਜਾਏਗਾ ਪਾਣੀ? ਕਿਸੇ ਪਿਆਸੇ ਨੂੰ ਪਾਣੀ ਪਿਲਾਓ, ਉਹਦੇ ਅੰਦਰ ਵੀ ਤੇ ਪਰਮੇਸ਼ਰ ਬੈਠਾ, ਉਹ ਪ੍ਰਵਾਨ ਹੈ ਤੁਹਾਡਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੰਡਿਤ ਜੰਝੂ ਪਾਉਣ ਲਈ ਆਇਆ ਸੀ ਉਦੋਂ ਵੀ ਗੁਰੂ ਨਾਨਕ ਬੋਲਿਆ, ਪੰਡਿਤ ਜੇ ਜੰਝੂ ਪਾਉਣਾ ਤਾਂ ਫਿਰ ਇਹੋ ਜਿਹਾ ਪਾ ਜਿਹੋ ਜਿਹਾ ਮੈਂ ਕਹਿਣਾ, ਮਹਾਰਾਜ ਦੱਸੋ। ਕਹਿਣ ਲੱਗੇ ਦਇਆ ਕਪਾਹ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤਰ ਹੋਵੇ, ਜੱਤ ਦੀਆਂ ਗੰਢਾਂ ਵੱਜੀਆਂ ਹੋਣ ਉਸ ਜੰਝੂ ਨੂੰ, ਸੱਤ ਦੀ ਵੱਟ ਦਿੱਤੀ ਹੋਈ ਹੋਵੇ ਜੰਝੂ ਨੂੰ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੰਦ। ਪੰਡਿਤ ਚਰਨਾਂ 'ਤੇ ਦੇਖ ਗਿਆ ਸੀ ਗੁਰੂ ਨਾਨਕ ਜਿੱਥੇ ਬੋਲਿਆ, ਜਿੱਥੋਂ ਤੱਕ ਆਪ ਦਾ ਬੋਲ ਪਹੁੰਚ ਗਿਆ, ਆਵਾਜ਼ ਪਹੁੰਚ ਗਈ, कोड़ी दे कोड दूर हो गए, कोड़े रिठे मीठे हो गए, सज्जन ठग वर्गे संत बन गए, भूमिया चोर पूर्ण साधु हो गया। गुरु नानक बोलै दरगह फरमा, गुरु नानक बोलिया सी। और मोदी खाने में कभी घाटा पै सकता सी, क्योंकि दास की लाज रखे मेहरबान, वो तो आप लाज रखन वाला मालिक सी, ते उत्थे किस गल का घाटा पैना सी। इसलिए गुरु नानक बोलै दरगह परवान, गुरु नानक बोलै दरगह परवान,
गुरु नानक बोलै
दरगह परवान, दास की लाज रखे मेरवान, रखे मेरवान, दास की लाज रखे मेरवान, रखे मेरवान, गुरु नानक बोले दरगे परवान, गुरु नानक बोले दरगे परवान, दास की लाज रखे मेरवान, रखे मेरवान, दास की लाज रखे मेरवान, रखे मेरवान, गुरु नानक बोले दरगे परवान,
गुरु नानक बोले
दरगे परवान। गुरु नानक सच्चे पातशाह जी ने आख्या, नवाब जी काटे उत्थे पैंदे हन जिन्हां ने हटिया नू अपना समझिया, जेड़े परमेशर दी हट समझ के चलाउंदे हन, लुटाउंदे हन परमेशर दे नां ते, उन्हां नू कदी घाटे नहीं पिया करदे। गुरु नानक सच्चे पातशाह जी दे मोदी खाने दा जदों हिसाब होया तां 735 रुपए बचे, ते नवाब देण लगा तां सतगुरु जी कहन लगे ये भी लोड़वंदा नू वड़ देना। नवाब बड़ा खुश होया, ते जदों चाबियां देन लगा, लो संभालो मोदी खाना, बाबे आख्या बस हुण नहीं, जिसने काटे पूरे कीते हन, जिसने काटियां विच भी नफे करके दिखाए हन ना, हुण तां उस परमेशर दी कार करांगे, तेरा मोदी खाना नहीं चला सकता, हुण परमेशर दे बंदियां दी सेवा करनी है। तां दौलत खान नवाब ने आख्या भई तुसी सब नू इको ही समझते हो, आख्या सब एक ही है, सब में जोत जोत है सोए, तिस दे चानन सब में चानन होए, सब विच ओ अल्लाह दी जोत है। ते जे अल्लाह दी जोत है तां नवाब ने आख्या चल फिर मस्जिद विच चल के सादे नाल नमाज पढ़ो। गुरु नानक सच्चे पातशाह जी कोई किंतू नहीं कीती नाल तुर पे, ते जदों नमाज पढ़न लगे, मेरे पातशाह बैठे रहे, नवाब ने भी नमाज पढ़ी, काजी ने भी नमाज पढ़ी, गुरु नानक सच्चे पातशाह जी ने नमाज नहीं पढ़ी। तां दौलत खान ने पूछा महाराज तुसी साडे नाल नमाज गुजारन आए सी, ते ये की कारण होया? मेरे पातशाह कहन लगे नवाब तू हाजिर नहीं सै, ते नवाज उसे दी भी परवान होंदी है खुदा दे दर ते जिहड़ा हाजिर होवे, शरीर करके नहीं मन करके भी हाजिर होना जरूरी है। तो महाराज जे मैं हाजिर नहीं सा मन करके, तो काजी तो हाजिर सी, इहदे नाल गुजार दे नमाज। गुरु नानक कहन लगे काजी नूं भी पुछ लो, ये भी गैर हाजिर सी। ਨਵਾਬ ਜੀ ਤੁਸੀਂ ਤੇ ਘੋੜੇ ਖਰੀਦ ਰਹੇ ਸੋ, ਇੱਧਰ ਨਿਵਾਜ ਗੁਜ਼ਾਰ ਰਹੇ ਹੋ, ਉੱਧਰ ਘੋੜੇ ਖਰੀਦ ਰਹੇ ਹੋ, ਕੋਈ ਚੰਗਾ ਘੋੜਾ ਮਿਲ ਜਾਵੇ, ਸਸਤਾ ਮਿਲ ਜਾਵੇ। ਅਤੇ ਕਾਜੀ ਕਾਜੀ ਦੇ ਘੋੜੀ ਨੂੰ ਵਛੇਰੀ ਹੋਈ ਸੀ ਅਤੇ ਇਹ ਬੰਨ ਕੇ ਆਇਆ ਸੀ ਅਤੇ ਇਹ ਡਰ ਰਿਹਾ ਸੀ ਬਈ ਕਿਤੇ ਰੱਸਾ ਛੁਡਾ ਕੇ ਕੋਲ ਖੂਹ ਹੈ, ਕਿਤੇ ਖੂਹ ਵਿੱਚ ਨਾ ਵਛੇਰੀ ਡਿੱਗ ਪਵੇ। ਸਾਰੀ ਨਵਾਜ ਵਿੱਚ ਤਾਂ ਇਹ ਆਪਣੀ ਘੋੜੀ ਦੀ ਵਛੇਰੀ ਨੂੰ ਬਚਾਉਂਦਾ ਰਿਹਾ। ਦੱਸੋ ਮੈਂ ਕਿਹਦੇ ਨਾਲ ਨਵਾਜ ਪੜ੍ਹਦਾ? ਤਾਂ ਚਰਨਾਂ 'ਤੇ ਡਿੱਗ ਪਏ ਮਹਾਰਾਜ। ਵਾਕਿਆ ਹੀ ਕੁਰਾਨ ਵਿੱਚ ਵੀ ਇਹੀ ਕੁਝ ਲਿਖਿਆ ਕਿ ਜੋ ਮਨ ਕਰਕੇ ਨਮਾਜ਼ ਗੁਜ਼ਾਰਦਾ ਕਬੂਲ ਉਸੇ ਦੀ ਪੈਂਦੀ ਹੈ ਰੱਬ ਦੇ ਘਰ ਵਿੱਚ। ਉੱਥੇ ਫਿਰ ਮੇਰੇ ਪਾਤਸ਼ਾਹ ਨੇ ਗੁਰੂ ਨਾਨਕ ਬੋਲਿਆ ਦਰਗਹਿ ਫਰਮਾਨ, ਉੱਥੇ ਫਿਰ ਸਾਰਾ ਸੁਲਤਾਨਪੁਰ ਆ ਕੇ ਆਪ ਦੇ ਚਰਨਾਂ ਵਿੱਚ ਚੁੱਕਿਆ। ਇਸੇ ਤਰ੍ਹਾਂ ਸੰਸਾਰ ਨੂੰ ਤਾਰਦੇ ਹੋਏ ਅਨੇਕਾਂ ਖੁੱਲ੍ਹੇ ਪਟਕੇ ਪ੍ਰਾਣੀਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ, ਕਿਉਂਕਿ ਗੁਰੂ ਨਾਨਕ ਜੀ ਬੋਲਿਆ ਆਪ ਨਿਰੰਕਾਰ ਆਇਆ ਸੀ। ਅਤੇ ਫਿਰ ਦਾਸ ਕੀ ਲਾਜ ਰੱਖੇ ਮਿਹਰਬਾਨ, ਜਿੱਥੇ ਵੀ ਗਏ ਉਸ ਨਿਰੰਕਾਰ ਨੇ ਲਾਜ ਰੱਖੀ, ਜੋ ਵੀ ਬੋਲਿਆ ਉਹ ਸਤ ਸਤ ਕਰ ਮੰਨਿਆ ਗਿਆ। ਇਸ ਲਈ ਦਾਸ ਕੀ ਲਾਜ ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ ਗੁਰੂ ਨਾਨਕ ਬੋਲੇ ਦਰਗਹਿ ਫਰਮਾਨ, ਗੁਰੂ ਨਾਨਕ ਬੋਲੇ ਦਰਗਹਿ ਫਰਮਾਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ ਦਰਗਹਿ ਪਰਵਾਨ, ਗੁਰੂ ਨਾਨਕ ਬੋਲੇ ਦਰਗਹਿ ਪਰਵਾਨ। ਸੰਸਾਰ ਨੂੰ ਤਾਰਦੇ ਹੋਏ ਪਾਤਸ਼ਾਹ ਜਗਨਨਾਥਪੁਰੀ ਜਾ ਪਹੁੰਚੇ। ਇੱਥੇ ਪਾਂਡੇ ਲੋਕ ਅਤੇ ਹੋਰ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਰਤੀ ਉਤਾਰਿਆ ਕਰਦੇ ਸਨ। ਮੇਰੇ ਪਾਤਸ਼ਾਹ ਬੈਠੇ ਰਹੇ, ਆਰਤੀ ਹੁੰਦੀ ਰਹੀ। ਜਦੋਂ ਆਰਤੀ ਸਮਾਪਤ ਹੋਈ ਤਾਂ ਸਾਰੇ ਪੰਡੇ ਆ ਗਏ, ਕਿਉਂ ਜੀ ਤੁਸੀਂ ਕਿਉਂ ਨਹੀਂ ਆਰਤੀ ਕੀਤੀ? ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰੇ ਪਾਤਸ਼ਾਹ ਦੀ ਆਰਤੀ ਤਾਂ ਹਰ ਵੇਲੇ ਹੋ ਰਹੀ ਹੈ, ਉਸ ਨਿਰੰਕਾਰ ਦੀ ਆਰਤੀ ਤਾਂ ਹਰ ਵੇਲੇ ਹੋ ਰਹੀ ਹੈ, ਔਰ ਮੇਰਾ ਸਾਹਿਬ ਜਿਤਨਾ ਵੱਡਾ ਹੈ ਉਹਦੀ ਆਰਤੀ ਵੀ ਤਾਂ ਓਡੀ ਵੱਡੀ ਹੋਣੀ ਚਾਹੀਦੀ ਹੈ ਨਾ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਰਤੀ ਦਾ ਉਚਾਰਨ ਕੀਤਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸ਼ਕਲ ਬਣ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਭਿੰਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੇ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੇ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਸਾਰੇ ਪੰਡੇ ਸਤਿਗੁਰਾਂ ਦੇ ਚਰਨਾਂ 'ਤੇ ਡਿੱਗ ਪਏ, ਉਸ ਮਾਲਕ ਦੀ ਆਰਤੀ ਹੋ ਰਹੀ ਹੈ। ਉਹ ਜਿਤਨਾ ਵੱਡਾ ਹੈ ਉਤਨਾ ਹੀ ਵੱਡਾ ਆਕਾਸ਼ ਦਾ ਥਾਲ ਹੈ, ਇਹ ਆਕਾਸ਼ ਰੂਪੀ ਥਾਲ ਹੈ। ਆਖਿਆ ਜੀ ਫਿਰ ਥਾਲ ਵਿੱਚ ਦੀਵੇ ਵੀ ਹੁੰਦੇ ਹਨ? ਤਾਂ ਮੇਰੇ ਪਾਤਸ਼ਾਹ ਕਹਿਣ ਲੱਗੇ ਚੰਦ ਅਤੇ ਸੂਰਜ ਇਹ ਦੋ ਦੀਪਕ ਜਲ ਰਹੇ ਹਨ, ਅਤੇ ਜਿਤਨੇ ਆਕਾਸ਼ ਮੰਡਲ ਵਿੱਚ ਤਾਰੇ ਹਨ ਇਹ ਉਸ ਥਾਲ ਵਿੱਚ ਫੁੱਲ ਪਏ ਹਨ, ਮੋਤੀ ਪਏ ਹਨ। ਜਿਤਨੀ ਬਨਸਪਤੀ ਹੈ ਦੇ ਫੁੱਲ ਹਨ ਇਹ ਵੀ ਪਰਮੇਸ਼ਰ ਦੇ ਚਰਨਾਂ ਤੋਂ ਸਦਕੇ ਹਨ, ਬਲਿਹਾਰ ਹਨ। ਜਿਤਨੇ ਚੰਦਨ ਦੇ ਬੂਟੇ ਹਨ ਇਹ ਸਾਰੇ ਹੀ ਧੂਪ ਦੀ ਵਾਸ਼ਨਾ ਉਸ ਨਿਰੰਕਾਰ ਨੂੰ ਦੇ ਰਹੇ ਹਨ। ਅਤੇ ਉਸ ਵਾਹਿਗੁਰੂ ਦੇ ਸ਼ੀਸ਼ 'ਤੇ ਪਵਨ ਰੂਪੀ ਚੌਰ ਵੀ ਹਰ ਵੇਲੇ ਚੁੱਲ ਰਿਹਾ, ਕਿਉਂਕਿ ਜੇਵੜ ਆਪ ਤੇਵੜ ਤੇਰੀ ਦਾਤ। ਜਿੰਨਾ ਵੱਡਾ ਮੇਰਾ ਪਰਮੇਸ਼ਰ ਹੈ, ਉਡੇ ਵੱਡੇ ਹੀ ਉਹਦੀ ਆਰਤੀ ਹੈ। ਸਵਾਮੀ ਰਾਮ ਤੀਰਥ ਜੀ, ਜੋ ਹਿੰਦੂਆਂ ਦੇ ਮੰਨੇ ਪਰਮੰਨੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਦੇ ਕਈ ਲੱਖ ਸੇਵਕ ਸਨ, ਇੱਕ ਵੇਰਾ ਕੀਰਤਨੀਆਂ ਨੂੰ ਕਹਿਣ ਲੱਗੇ, ਭਾਈ ਮੈਂ ਗੁਰੂ ਨਾਨਕ ਨੇ ਜੋ ਆਰਤੀ ਕੀਤੀ ਹੈ ਉਸ ਨਿਰੰਕਾਰ ਦੇ ਅੱਗੇ, ਮੈਂ ਉਹ ਆਰਤੀ ਸੁਣਨੀ ਚਾਹੁੰਦਾ। ਅਤੇ ਜਦੋਂ ਕੀਰਤਨੀਆਂ ਨੇ ਆਰਤੀ ਕੀਤੀ, ਗਗਨ ਮੇਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਜਿਉਂ ਜਿਉਂ ਆਰਤੀ ਕਰ ਰਹੇ ਹਨ ਕੀਰਤਨੀਏ, ਸਵਾਮੀ ਰਾਮ ਤੀਰਥ ਜੀ ਦੀਆਂ ਅੱਖਾਂ ਨੇਤਰਾਂ ਤੋਂ ਜਲ ਆ ਰਹੇ, ਸਦਕੇ ਜਾ ਰਹੇ ਹਨ ਉਸ ਪਰਮੇਸ਼ਰ ਤੋਂ, ਬਲਿਹਾਰ ਜਾ ਰਹੇ ਹਨ ਉਸ ਨਿਰੰਕਾਰ ਤੋਂ ਜੋ ਏਡਾ ਵੱਡਾ ਹੈ ਕਿ ਸਭ ਮੇਂ ਜੋਤ, ਜਿਤਨੇ ਵੀ ਖੰਡਾਂ ਬ੍ਰਹਿਮੰਡਾਂ ਵਿੱਚ ਜੀਵਾਂ ਵਿੱਚ ਆਪ ਵਰਤਣ ਵਾਲਾ ਨਿਰੰਕਾਰ 'ਤੇ ਏਡੀ ਵੱਡੀ ਉਹਦੀ ਆਰਤੀ ਹੋ ਰਹੀ। ਅਤੇ ਜਦੋਂ ਆਰਤੀ ਸਮਾਪਤ ਹੋਈ, ਮਹਾਂਪੁਰਖ ਸਵਾਮੀ ਰਾਮ ਤੀਰਥ ਜੀ ਕਹਿਣ ਲੱਗੇ, ਭਾਈ ਕੰਮ ਸੇ ਕੰਮ ਵੀ ਉਸ ਈਸ਼ਵਰ ਕੀ ਇਤਨੀ ਆਰਤੀ ਤੋਂ ਜ਼ਰੂਰ ਹੋਣੀ ਚਾਹੀਏ ਜਿਤਨੀ ਗੁਰੂ ਨਾਨਕ ਨੇ ਕੀ ਹੈ। ਤੋ ਐਸੇ ਮੇਰੇ ਗੁਰੂ ਨਾਨਕ, ਸਭ ਤੋਂ ਵੱਡਾ ਇਸੇ ਲਈ ਕਿਹਾ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਤੋ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ, ਆਪ ਦਰਗਾਹ ਦੇ ਮਾਲਕ ਸਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ। ਜਿੱਥੇ ਵੀ ਆਪਨੇ ਕੋਈ ਬੋਲ ਬੋਲਿਆ, ਉਹ ਫਿਰ ਸੱਤ ਸੱਤ ਕਰ ਲੋਕਾਂ ਨੇ ਮੰਨਿਆ। ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ,
ਗੁਰੂ ਨਾਨਕ ਬੋਲੇ
ਦਰਗਹਿ ਪ੍ਰਵਾਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ,
ਗੁਰੂ ਨਾਨਕ।